करतमन नीकी बिदन पुण्य दयासन होत रात दिन से अभ्यास ते पुन सके आते उदूत।
वाहे गुरु जी का खालसा, वाहे गुरु जी की फतेह। परम सत्कार योग धन धन श्री गुरु ग्रंथ साहिब जी दी पावन पवित्र गोद विखे विराजमान गुरु सवारी गुरु खालसा सात संग जीओ, आप जी वडभागे हो कि रोज ही अपने नेम अनुसार शाम दे दीवाना विखे हाजरियां भरदे हुए गुरु इतिहास की पावन कथा श्रवण करदे हो। पिछले कुछ प्रकरणा तो आप जी भाई दया सिंह जी द्वारा जो आत्म ज्ञान तत् ज्ञान है ओदी विचार श्रवण कर रहे हो। धन गुरु ग्रंथ साहिब जी जिन्हां विच मोढ़ी बाणी है मुढ़ली बाणी जपजी साहिब ओदी एक पंक्ति है सुनिया मन्या मन कीता पाओ। उस विचार नूं खोल रहे हन भाई दया सिंह जी। लगभग हर गुरसिख नूं ए बाणी कंठ है जपजी साहिब, पर खालसा जीओ कंठ होर हुंदी है जदों जीवन विच ओ ढल जावे, ओदे अंदर अपने जीवन नूं ढालना ओ है निध्यासन। ते उस तो पहला सुनिया छे चिन्ह हन सुनन दे, ओ आप जी ने श्रवण कीते सन कि उपसहार उपक्रम अपूर्वता फल आदिक। उपरांत मनन की क्रिया है जिसनु सतगुरु जी कहंदे मन्ने की गत कही ना जाए। कि मनना की है उस विखे लीन हो जाना, किसे गल नु किसे ने आख्या भाई ए गल नु सुन, सुन के फिर मनना है। श्री राग विच धन गुरु अमरदास जी का वचन है एक, जिन्नी सुन के मन्या जिन्होंने सुन के मन्या है तिनी निज घर वास, उन्हां दा अपने घर विच वासा हो गया। किवें? किसे ने आख्या भाई दरवाजा खोल मैं फलाना बंदा आया, दूजे ने सुनिया कि हां ये फलाने की आवाज है, मेरे पुत्र की आवाज है। गल नूं समझना, जिन्हें सुन के मन्या, पिता ने सुनिया कि मेरा पुत्र बाहर आया है, उस आवाज नूं सुन के मन लिया, दरवाजा खोलता ते अंदर बिठा लिया, आ भाई इत्थे बह जा, ये तेरा असली घर है, इत्थे बह जा। अबनासी सुख आपन आसन। इसे तरह खालसा जीओ एक अंदरली आवाज होंदी है ਅੰਦਰੀ ਆਵਾਜ਼ ਨੂੰ ਕੀ ਆਖਾਂਗੇ? ਹੁਕਮ। ਕਿ ਬੰਦੇ ਦੇ ਅੰਦਰੋਂ ਡੀਪ ਗੰਭੀਰ ਥਾਂ ਤੋਂ ਇੱਕ ਆਵਾਜ਼ ਆਉਂਦੀ ਹੈ, ਜਿਹਨੇ ਉਸ ਆਵਾਜ਼ ਨੂੰ ਸੁਣਿਆ ਸੁਣ ਕੇ ਫਿਰ ਉਸ ਆਵਾਜ਼ ਨੂੰ ਮੰਨਣਾ ਹੈ ਕਿ ਮੇਰੇ ਅੰਦਰ ਹੁਕਮ ਕਿਹੜਾ ਆ ਰਿਹਾ। ਜਦੋਂ ਆਤਮ ਦੀ ਆਵਾਜ਼ ਨੂੰ ਜਿਹਨੇ ਸੁਣ ਲਿਆ ਕਿ ਇਹ ਆਵਾਜ਼ ਕਹਿੰਦੀ ਹੈ ਭਾਈ ਨਾਮ ਜਪ, ਆਪਣੇ ਮੂਲ ਵੱਲ ਮੁੜ, ਅੰਤਰ ਬਿਰਤੀ ਕਰ। ਜਿਨ੍ਹਾਂ ਨੇ ਉਸ ਆਤਮ ਦੀ ਆਵਾਜ਼ ਨੂੰ ਸੁਣਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਖੁਸ਼ ਗਿਆਨ ਨਹੀਂ, ਇਕੱਲਾ ਘਿਓ ਨਹੀਂ ਖਾਣਾ, ਨਾਲ ਮਿਸ਼ਰੀ ਸ਼ੱਕਰ ਗੁੜ ਨਾਲ ਖਾਓ। ਵਾਹਿਗੁਰੂ 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 ਵਾਹਿਗੁਰੂ, ਇਹ ਆਵਾਜ਼ ਨੂੰ ਸੁਣਾਵੇਗਾ ਕਿ ਅੰਦਰੋਂ ਆਵਾਜ਼ ਕੀ ਆਉਂਦੀ ਹੈ। ਜਿਹੜੇ ਛੇ ਚਿੰਨ੍ਹ ਹਨ ਸੁਣੇ ਦੇ ਸਰਵਣ ਦੇ, ਉਹ ਇਹੀ ਹੈ ਕਿ ਸੁਣਨ ਦਾ ਫਲ ਕੀ ਹੈ, ਉਹ ਪਤੀ ਕੀ ਹੈ, ਅਪੂਰਵਤਾ ਕੀ ਹੈ, ਉਪਸਹਾਰ ਤੇ ਉਪਕਰਮ ਕੀ ਹੈ। ਇਹਨੂੰ ਸਮਝ ਕੇ ਤਾਂ ਉਹਦੀ ਸਮਝ ਆਉਂਦੀ ਹੈ। ਜਿਸ ਨੇ ਅੰਦਰਲੀ ਆਵਾਜ਼ ਨੂੰ ਸੁਣ ਲਿਆ ਫਿਰ ਮੰਨਿਆ ਕਿ ਇਹੀ ਤਾਂ ਹੈ ਅਸਲੀ ਆਵਾਜ਼, ਫਿਰ ਉਹਦੇ ਜੇ ਪੰਜ ਪ੍ਰਕਾਰ ਦੇ ਜਿਹੜੇ ਵਿਪਰਜੈ ਸਮਿਰਤੀ ਨਿੰਦਰਾ ਆਦਿਕ ਇਹ ਰੁਕਾਵਟਾਂ ਆਉਂਦੀਆਂ ਫਿਰ ਨਹੀਂ ਆਉਂਦੀਆਂ। ਮੰਨਣ ਦੀ ਅਵਸਥਾ ਵਿਖੇ ਪੰਜ ਰੁਕਾਵਟਾਂ ਖਤਮ ਹੋ ਜਾਂਦੀਆਂ ਉਸ ਗੁਰੂ ਕੇ ਪਿਆਰੇ ਦੀਆਂ, ਜਿਨ੍ਹਾਂ ਨੇ ਆਪਣੀ ਅੰਦਰਲੀ ਆਵਾਜ਼ ਨੂੰ ਸੁਣ ਕੇ ਮੰਨਿਆ ਹੈ। ਜਦੋਂ ਮੰਨਿਆ ਤੇ ਉਸ ਤੋਂ ਬਾਅਦ ਵੈਰਾਗ ਦੀ ਬਿਰਤੀ ਆਉਂਦੀ ਹੈ ਖਾਲਸਾ ਜੀਓ। ਉਹ ਵੈਰਾਗ ਚਾਰ ਤਰ੍ਹਾਂ ਦਾ ਆਪ ਜੀ ਨੇ ਸਰਵਣ ਕੀਤਾ ਹੈ। ਵੈਰਾਗ ਤੋਂ ਬਾਅਦ ਮਨ ਕੀਤਾ ਭਾਓ ਆਓ। ਧੰਨ ਭਾਈ ਦਇਆ ਸਿੰਘ ਜੀ, ਖਾਲਸਾ ਵੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੋ ਨਿਵਾਸ। ਅੱਜ ਇਸ ਅਵਸਥਾ ਬਾਰੇ ਬਖਸ਼ਿਸ਼ ਕਰ ਰਹੇ ਹਨ, ਆਓ ਅਸੀਂ ਸਾਰੇ ਮਿਲ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਅਤੇ ਉਹਨਾਂ ਦਾ ਰੂਪ ਭਾਈ ਦਇਆ ਸਿੰਘ ਜੀ ਤੋਂ ਹੀ ਇਹ ਪਾਵਨ ਇਤਿਹਾਸ ਸਰਵਣ ਕਰੀਏ ਜੀ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੁਵੇਰਾ ਨਿਧਿਆਸਨ ਕਰਤ ਮੰਨਨ ਨੀਕੀ ਬਿਦਨ ਪੁਨ ਨਿਧਿਆਸਨ ਹੋਤ।
ਸੁਣਦੇ ਤਾਂ ਸਾਰੇ ਹੀ ਆ, ਸੁਣਨ ਦਾ ਮਹਾਤਮ ਚਾਰ ਪੌੜੀਆਂ ਚ ਰੋਜ਼ ਪੜ੍ਹਦੇ ਹਾਂ ਰੋਜ਼ ਸੁਣਦੇ ਹਾਂ। ਮੰਨਣ ਦਾ ਕੀ ਫਲ ਹੈ ਉਹ ਵੀ ਸਾਰੇ ਸੁਣਦੇ ਹਾਂ, ਪਰ ਮੰਨਣਾ ਕਿਵੇਂ ਹੈ ਇਹ ਜਾਣਨਾ ਕਿ ਜਿਹੜੀ ਤਿੰਨ ਅਵਸਥਾਵਾਂ ਹਨ ਉਹਦਾ ਮੈਂ ਸਾਕਸ਼ੀ ਹਾਂ, ਜਾਗਰਤ ਸੁਪਨ ਸੁਖੋਪਤੀ ਇਹ ਅਵਸਥਾ ਹੈ, ਜਾਗਦੇ ਪਏ ਹਾਂ, ਅੱਖਾਂ ਖੁੱਲੀਆਂ, ਪਰ ਧਿਆਨ ਰੱਖਣਾ ਜਾਗਦਾ ਕੋਈ ਹੋਰ ਹੈ। ਗੱਲ ਨੂੰ ਪਕੜ ਚ ਕਰਨਾ, ਸੁਣਦੇ ਪਏ ਹਾਂ ਪਰ ਬੈਠਾ ਕੋਈ ਹੋਰ ਹੈ, ਸੁਣਨ ਵਾਲਾ ਕੋਈ ਹੋਰ ਹੈ, ਬੋਲਦੇ ਪਏ ਆ, ਬੋਲਣ ਵਾਲਾ ਕੋਈ ਹੋਰ ਹੈ, ਜੀਭ ਕਿਸੇ ਦੀ ਹੋਰ ਹਲ ਰਹੀ ਹੈ। ਜਿਵੇਂ ਕੋਈ ਖਿਡੌਣਾ ਹੋਵੇ ਉਹਨੂੰ ਚਾਬੀ ਦੇ ਕੇ ਚਲਾ ਦਿਓ, ਉਹ ਤੁਰਦਾ ਪਿਆ ਹੈ ਤਾਂ ਜੜ, ਉਹ ਚਾਬੀ ਜਿਹੜੀ ਦਿੱਤੀ ਹੈ ਮਸ਼ੀਨ ਨੂੰ ਉਹ ਚਲਾ ਰਹੀ ਹੈ, ਉਦੋਂ ਜਿਹੜੀ ਅੰਦਰ ਮਸ਼ੀਨ ਪਈ ਹੈ ਬੰਦੇ ਦੇ ਉਹ ਬੁਲਾਉਂਦੀ ਪਈ ਹੈ, ਉਹ ਕਹਿੰਦੀ ਹੈ ਕਿ ਮੈਂ ਜਾਗਰਤ ਵੀ ਨਹੀਂ, ਮੈਂ ਜਾਗਦਾ ਪਿਆ ਪਰ ਨਹੀਂ, ਮੈਂ ਸੁੱਤਾ ਪਿਆ ਸੁਪਨਾ ਲੈ ਰਿਹਾ ਉਹ ਵੀ ਨਹੀਂ, ਮੈਂ ਗੂੜੀ ਨੀਂਦ ਸੁੱਤਾ ਸੁਖੋਪਤੀ ਅਵਸਥਾ ਮੈਂ ਉਹ ਵੀ ਨਹੀਂ। ਜਦੋਂ ਇਹ ਮਨਨ ਕਰਨਾ ਫਿਰ ਆਵੇਗਾ ਨਿਧਿਆਸਨ, ਮਨ ਕੀਤਾ ਪਾਓ। ਇਸ ਤਰ੍ਹਾਂ ਜਿਸ ਗੁਰੂ ਕੇ ਪਿਆਰੇ ਨੇ ਆਪਣੀ ਅੰਦਰਲੀ ਆਵਾਜ਼ ਨੂੰ ਸੁਣ ਕੇ ਫਿਰ ਮਨਨ ਦੀ ਕਿਰਿਆ ਉਸ ਤੇ ਵਿਸ਼ਵਾਸ ਕੀਤਾ ਹੈ ਕਿ ਅਸਲੀ ਰੂਪ ਇਹੀ ਹੈ, ਤੇ ਫਿਰ ਖਾਲਸਾ ਜੀ ਉਹ ਨਿਧਿਆਸਨ ਦੀ ਅਵਸਥਾ ਆਰੰਭ ਹੁੰਦੀ ਹੈ।
ਰਾਤ ਦਿਨ ਅਭਿਆਸ ਤੇ ਪੁਨ ਸਖਿਆ ਤੋ ਦੂਤ,
ਇਹ ਇੱਕ ਦਿਨ ਦੀ ਗੱਲ ਨਹੀਂ, ਖੁਸ਼ ਗਿਆਨ ਸੁਣ ਤਾਂ ਲੈਂਦੇ ਆ, ਬੋਲ ਵੀ ਲੈਂਦੇ ਆ, ਪਰ ਭਾਈ ਰੋਜ਼ ਦੇ ਅਭਿਆਸ ਨਾਲ ਹਰ ਵੇਲੇ ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਜਪੀ ਜਾਈਏ, ਵਾਹਿਗੁਰੂ 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 ਵਾਹਿਗੁਰੂ, ਰੋਜ਼ ਅਭਿਆਸ ਕਰਨਾ ਇਸ ਅਵਸਥਾ ਦਾ, ਕਿ ਜਾਗਰਤ ਅਵਸਥਾ ਦਾ ਮੈਂ ਸਾਕਸ਼ੀ ਨਹੀਂ, ਭਾਵ ਉਹ ਅਵਸਥਾ ਮੈਂ ਨਹੀਂ, ਮੈਂ ਉਹਦਾ ਜਾਣਨ ਵਾਲਾ ਸਾਕਸ਼ੀ ਹਾਂ, ਸੁਪਨ ਅਵਸਥਾ ਮੈਂ ਉਹਦਾ ਸਾਕਸ਼ੀ ਹਾਂ, ਉਹਨੂੰ ਜਾਣਨ ਵਾਲਾ, ਕੇਵਲ ਇਕੱਲਾ ਅਭਿਆਸ ਨਹੀਂ, ਨਾਲ ਨਾਲ ਭਾਈ ਜਪਣਾ ਵੀ ਪਵੇਗਾ, ਵਾਹਿਗੁਰੂ 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 ਵਾਹਿਗੁਰੂ, ਆਪਣੇ ਟਿਕਾ ਲਈ ਨਿਸ ਦਿਨ ਇਹਦਾ ਅਭਿਆਸ ਕਰਨਾ ਰੋਜ਼, ਕੋਸ਼ਿਸ਼ ਕਰੋ ਵੀ ਹਰ ਵੇਲੇ ਜਦੋਂ ਸਮਾਂ ਮਿਲ ਜਾਵੇ ਉਦੋਂ ਇਹਦਾ ਅਭਿਆਸ ਕਰਦੇ ਕਰਦੇ ਨਿਧਿਆਸਨ ਤੱਕ ਪਹੁੰਚਣਾ ਹੈ।
ਕਿਉਂ ਪਈ ਸੁਣੀਏ ਨਿਧਿਆਸਨ ਕੋ ਲੱਛਣ,
ਖਾਲਸਾ ਜੀਓ ਹੁਣ ਸੁਣੋ ਨਿਧਿਆਸਨ ਦੇ ਕੀ ਲੱਛਣ ਹਨ।
ਜਿਵ ਪਾਕ ਤੈ ਸੰਤ ਵਿਚਨ,
ਸੰਤ ਮਹਾਤਮਾ ਬ੍ਰਹਮ ਗਿਆਨੀ ਤਤ ਵੇਤੇ ਸਤ ਪੁਰਸ਼ ਕਹਿੰਦੇ ਹਨ, ਉਹਨਾਂ ਦੁਆਰਾ ਹੀ ਇਹ ਲੱਛਣ ਆਪ ਜੀ ਸੁਣੋ।
ਇਹ ਆਦਕ ਪ੍ਰਤੀਤ ਕਰ ਜੋਏ,
ਜਿਹੜੀ ਅਵਸਥਾ ਦੇਹ ਆਦਿ ਕਰਕੇ ਪ੍ਰਤੀਤ ਨਹੀਂ ਹੁੰਦੀ, ਇੱਕੋ ਪੰਕਤੀ ਸਾਰਾ ਹੀ ਸਾਰ ਆ ਗਿਆ ਕਿ ਆਤਮ ਦੀ ਅਵਸਥਾ ਜਿਹੜੀ ਬੰਦੇ ਦੇ ਅੰਦਰ ਹੈ ਉਹਨੂੰ ਕਿਵੇਂ ਪ੍ਰਤੀਤ ਕਰਾਂਗੇ, ਅੱਖਾਂ ਦੁਆਰਾ ਵੇਖ ਲਾਂਗੇ, ਕੰਨਾਂ ਦੁਆਰਾ ਸੁਣ ਲਵਾਂਗੇ, ਮਨ ਦੁਆਰਾ ਪਕੜ ਲਵਾਂਗੇ, ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਮਨ ਬੁੱਧ ਚਿੱਤ ਅਹੰਕਾਰ ਇਹ ਦੇਹ ਆਦਿਕ ਦੁਆਰਾ ਇਹਦੀ ਪ੍ਰਤੀਤੀ ਨਹੀਂ ਹੁੰਦੀ, ਉਹ ਪਕੜੀ ਜਾਣੀ ਨਹੀਂ ਅਵਸਥਾ, ਜਿਹੜੀ ਆਤਮ ਅਵਸਥਾ ਹੈ ਉਹ ਅੰਦਰਲੀ ਆਵਾਜ਼ ਜਿਹੜੀ ਆਤਮਾ ਦੀ ਆਵਾਜ਼ ਹੈ ਭਾਈ, ਉਸ ਤੱਕ ਪਹੁੰਚ ਤੋਂ ਬਾਅਦ ਹੀ ਬੰਦਾ ਉਸ ਅਵਸਥਾ ਵਿਖੇ ਉਸ ਬਿਰਤੀ ਵਿਖੇ ਪਹੁੰਚਦਾ ਹੈ, ਨਹੀਂ ਤਾਂ ਇਹ ਬਾਹਰ ਮੁਖੀ ਬਿਰਤੀਆਂ ਦੁਆਰਾ ਉਹਦੀ ਪ੍ਰਤੀਤੀ ਨਹੀਂ ਹੁੰਦੀ।
ਜਾਏ ਨਾ ਕਿਸੇ ਸੋਏ,
ਉਹ ਕਿਸੇ ਤੋਂ ਖੰਡੀ ਜਾਂਦੀ ਨਹੀਂ। ਖੰਡੀ ਭਾਵ ਉਹ ਅਵਸਥਾ ਦਾ ਨਾਸ਼ ਹੋਣਾ ਹੀ ਨਹੀਂ। ਖੰਡ ਦਾ ਅਰਥ ਹੈ ਖੰਡਨ ਕਰਨਾ, ਨਾਸ਼ ਹੋਣਾ। ਉਸ ਅਵਸਥਾ ਨੂੰ ਕਿਵੇਂ ਨਾਸ਼ ਕਰੋਗੇ ਕਿ ਕੋਈ ਆਖੇ ਜੀ ਮੈਂ ਆਤਮ ਅਵਸਥਾ ਨੂੰ ਪਕੜ ਲਵਾਂ, ਉਹਦੇ ਟੋਟੇ ਕਰ ਦਵਾਂ? ਨਹੀਂ, ਉਹ ਨਹੀਂ ਪਕੜੀ ਜਾਣੀ ਕਿਸੇ ਤੋਂ। ਬਸ ਉਹਨੂੰ ਪਕੜਨਾ ਹੈ ਤਾਂ ਆਪਣੇ ਅੰਦਰ ਜਾਣਾ ਪਵੇਗਾ। ਵਾਹਿਗੁਰੂ, 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 ਵਾਹਿਗੁਰੂ। ਇਸ ਤਰ੍ਹਾਂ ਸੁਰਤੀ ਅੰਦਰ ਲੈ ਕੇ, ਬਿਰਤੀ ਅੰਦਰ ਜਾ ਕੇ, ਉਹ ਖੰਡੀ ਜਾਣੀ ਨਹੀਂ ਪਰ ਉਹਦਾ ਆਨੰਦ ਕੋਈ ਗੁਰਮੁਖ ਪਿਆਰਾ ਲੈ ਸਕਦਾ ਹੈ।
ਅਭਿਆਸਨ
ਜਦੋਂ ਐਸੀ ਇਹ ਬਿਰਤੀ ਆਪਣੇ ਸਰੂਪ ਦੀ ਅਭਿਆਸਨ ਬਣ ਜਾਵੇ, ਅਭਿਆਸ ਬਾਰ ਬਾਰ ਉਹਦਾ ਧਿਆਨ ਰੱਖਣਾ ਕਿ ਮੇਰੀ ਬਿਰਤੀ ਬਾਹਰ ਨਾ ਜਾਵੇ। ਅਸੀਂ ਹਰ ਵੇਲੇ ਨੈਗਟਿਵ ਪੱਕ ਜਾਂਦੇ ਹਾਂ, ਨੈਗਟਿਵ ਦੂਜੇ ਪਾਸੇ, ਉਲਟੇ ਪਾਸੇ, ਪੁੱਠੇ ਪਾਸੇ। ਕਦੀ ਸਾਡੀ ਅੱਖਾਂ ਦੀ ਬਿਰਤੀ ਸਿੱਧੇ ਪਾਸੇ ਗਈ ਨਹੀਂ। ਜਿਹੜੇ ਅਸਲੀ ਤੱਤ ਸੀ, ਜਿਹਨੂੰ ਅਸੀਂ ਵਿਕਾਰ ਵੀ ਕਹਿੰਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਤਾਂ ਚੰਗੇ ਪੱਖ ਲਈ ਸਹੀ ਪਰ ਅਸੀਂ ਇਹਦੀ ਵਰਤੋਂ ਬਾਹਰੀ ਪੱਖ ਲਈ, ਉਲਟੇ ਪਾਸੇ ਦੀ ਕਰਨੇ ਆ, ਨੈਗਟਿਵ ਪੱਖ ਲਈ। ਪਰ ਨਹੀਂ ਖਾਲਸਾ ਜੀ, ਉਹ ਐਸੀ ਬਿਰਤੀ ਨੂੰ ਆਪਣੇ ਅੰਦਰ ਲੈ ਜਾਣਾ ਤੇ ਬਾਰ ਬਾਰ ਉਸ ਬਿਰਤੀ ਦਾ ਅਭਿਆਸ ਕਰਨਾ ਕਿ ਮੈਂ ਜਾਗਰਤ ਵੀ ਨਹੀਂ, ਮੈਂ ਸੁਖੋਪਤੀ ਵੀ ਨਹੀਂ, ਮੈਂ ਸਵਪਨ ਵੀ ਨਹੀਂ, ਤੇ ਮੈਂ ਤਾਂ ਇੱਕ ਆਤਮ ਚੇਤਨ ਹਾਂ। ਜਦੋਂ ਇਹ ਬਿਰਤੀ ਆਪਣੀ ਆਤਮਾ ਦਾ ਬਾਰ ਬਾਰ ਅਭਿਆਸ ਕਰਦੀ ਹੈ,
ਤੇ
ਉਹ ਬਿਰਤੀ ਕਿਸੇ ਤੋਂ ਨਸ਼ਟ ਹੋਣੀ ਨਹੀਂ ਨਾ ਕਿਸੇ ਤੋਂ ਹੋਵੇਗੀ। ਜਦੋਂ ਇੱਕ ਵਾਰੀ ਦੋਵੇਂ ਲੀਨ ਹੋ ਗਏ, ਦੋਵੇਂ ਬਿਰਤੀਆਂ ਇੱਕ ਹੋ ਗਈਆਂ, ਜਿਹੜੀ ਉਸ ਨੂੰ ਜਾਣਨ ਵਾਲੀ ਹੈ ਉਹ ਬਿਰਤੀ, ਤੇ ਜਿਹੜੀ ਆਤਮਾ ਦੀ ਬਿਰਤੀ ਹੈ, ਦੋਵੇਂ ਇੱਕ ਹੋ ਗਈ, ਫਿਰ ਕਿਸੇ ਤੋਂ ਉਹ ਨਸ਼ਟ ਨਹੀਂ ਹੋਣੀ।
ਆਦਿਕ ਜੋ ਅਖਿਲ ਵਿਕਾਰ,
ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜ ਵਿਕਾਰ ਹਨ। ਵਿਕਾਰ ਦਾ ਅਸਰੀ ਅਖਰੀ ਅਰਥ ਹੈ ਬਦਲਾਵ, ਪ੍ਰਣਾਮ, ਚੇਂਜ ਹੋ ਜਾਣਾ। ਕਿ ਜਿਹੜੀ ਅੱਖਾਂ ਦੀ ਬਿਰਤੀ ਹੈ ਤਾਂ ਸ਼ੁੱਧ ਸੀ, ਚੰਗੀ ਸੀ, ਉਹ ਬਿਰਤੀ ਕਿੱਥੋਂ ਆਈ? ਆਤਮਾ ਤੋਂ ਬਾਹਰ ਆਈ, ਬਿਰਤੀ ਚੰਗੀ ਸੀ। ਉਹੀ ਬਿਰਤੀ ਨੇ ਉਲਟਾ ਪੱਖ ਧਾਰਨ ਕਰ ਲਿਆ, ਉਲਟਾ ਪੱਖ, ਬਦਲਾਵ ਆ ਗਿਆ, ਬਣ ਗਈ ਵਿਕਾਰੀ ਬਿਰਤੀ। ਉਹਨੂੰ ਕਹਿੰਦੇ ਵੀ ਇਹ ਵਿਕਾਰੀ ਬਣ ਗਿਆ। ਖਾਲਸਾ ਜੀ, ਇਹ ਪੰਜ ਚੰਗੇ ਵੀ ਹਨ। ਕਾਮ ਇੱਕ ਕਾਮਨਾ ਹੈ ਸੰਸਾਰ ਦੀ ਉਤਪਤੀ ਲਈ, ਕ੍ਰੋਧ ਚੰਗਾ ਹੈ ਧਰਮ ਯੁੱਧ ਲਈ, ਮੋਹ ਚੰਗਾ ਹੈ ਮਰਿਆਦਾ ਲਈ, ਲੋਭ ਸ਼ੁੱਧ ਹੈ ਜਦੋਂ ਇਹ ਲੋਭ ਪ੍ਰਭੂ ਦੇ ਸਿਮਰਨ ਦਾ ਲੋਭ ਕਰੇ। ਬਾਰ ਬਾਰ ਲੋਭ ਪੈਦਾ ਹੋਵੇ ਕਿ ਮੈਂ ਹੋਰ ਜਪਾਂ, ਹੋਰ ਜਪਾਂ। ਤੇ ਅਹੰਕਾਰ ਵੀ ਸ਼ੁੱਧ ਹੈ ਜਦੋਂ ਆਤਮ ਬਾਰੇ ਜਾਣੇ ਕਿ ਮੈਂ ਸ਼ੁੱਧ ਸਰੂਪ ਹਾਂ। ਇਹ ਜਿਹੜੇ ਪੰਜ ਵਿਕਾਰ ਜਿਹਨੂੰ ਅਸੀਂ ਬਦਲਾਵ ਕਹਿੰਦੇ ਹਾਂ, ਜਿਹੜੇ ਬਾਹਰ ਮੁਖੀ ਹੋ ਗਏ, ਇਹਨਾਂ ਤੋਂ ਉਹ ਬਿਰਤੀ ਭਾਈ ਸੰਕੋਚੀ ਰਹਿੰਦੀ ਹੈ, ਅੰਦਰ ਹੀ ਰਹਿੰਦੀ ਹੈ।
ਇਹਨਾਂ
ਪੰਜਾਂ ਵਿਕਾਰਾਂ ਤੋਂ ਉਹ ਬਿਰਤੀ ਇੱਕ ਰਸ, ਇੱਕ ਸਾਰ ਰਹਿੰਦੀ ਹੈ। ਅੱਖੋ ਸਤਨਾਮ ਸ੍ਰੀ
ਵਾਹਿਗੁਰੂ।
ਅੰਦਰ ਫਿਰ ਉਸ ਗੁਰਸਿੱਖ ਦੇ ਕਾਮ ਦੀ ਭੈੜੀ ਬਿਰਤੀ ਨਹੀਂ ਪੈਦਾ ਹੁੰਦੀ, ਉਹ ਵਿਵਚਾਰ ਨਹੀਂ ਕਰਦਾ, ਇੱਕ ਰਸ ਟਿਕਿਆ ਰਹਿੰਦਾ। ਵਾਹਿਗੁਰੂ 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 ਵਾਹਿਗੁਰੂ। ਇਸ ਵਿੱਚ ਉਦੋਂ ਇਹ ਵੀ ਬਾਹਰ ਹੀ ਨਹੀਂ ਚੱਲਦਾ ਖਾਲਸਾ ਜੀ, ਉਹ ਇੱਕ ਰਸ ਇਹਦੀ ਧੁਨੀ ਅੰਦਰ ਬੋਲੀ ਜਾਂਦੀ ਹੈ ਤੇ ਇਹ ਜਿਹੜੀਆਂ ਵਿਕਾਰੀਆਂ ਬਿਰਤੀਆਂ ਇਹਨਾਂ ਤੋਂ ਮਨ ਦੀ ਬਿਰਤੀ ਆਤਮ ਦੀ ਬਿਰਤੀ ਅੰਦਰ ਹੀ ਟਿਕੀ ਰਹਿੰਦੀ ਹੈ।
ਸਤ ਸੰਤੋਖ ਆਦਿ ਗੁਣ ਪਾਏ,
ਜਿਹੜੇ ਸ਼ੁਭ ਗੁਣ ਹਨ ਸਤ ਸੰਤੋਖ ਦਇਆ ਧਰਮ ਧੀਰਜ ਆਦਿਕ, ਇਹਨਾਂ ਸ਼ੁਭ ਗੁਣਾਂ ਨੂੰ ਉਹ ਗੁਰਮੁਖ ਪਿਆਰਾ ਪ੍ਰਾਪਤ ਕਰਦਾ ਕਿ ਵਿਕਾਰਾਂ ਨੂੰ ਮੈਂ ਤਿਆਗਾਂ, ਜਿਹੜੇ ਸ਼ੁਭ ਗੁਣ ਉਹਨੂੰ ਗ੍ਰਹਿਣ ਕਰਕੇ ਉਹਨਾਂ ਦੇ ਵਿੱਚ ਸਮਾ ਜਾਵਾਂ। ਸਤ ਕੀ ਹੈ ਉਹਨੂੰ ਸਮਝਦਾ ਹੈ, ਸੰਤੋਖ ਦੀ ਬਿਰਤੀ ਕੀ ਹੈ ਉਹਨੂੰ ਜਾਣਦਾ ਹੈ। ਇਹ ਜਿਹੜੇ ਪੰਜ ਤੱਤ ਸ਼ੁਭ ਗੁਣ ਹਨ ਉਹ ਇਹਨਾਂ ਨੂੰ ਆਪਣੇ ਅੰਦਰ ਸਾਂਭਦਾ ਹੈ।
ਬ੍ਰਹਮ ਵਿਖੇ ਬਿਰਤੀ ਲਾਗਤ ਜਾਏ,
ਇਸ ਤਰ੍ਹਾਂ ਸਹਿਜ ਸਹਿਜ ਉਸ ਗੁਰਮੁਖ ਦੀ ਬਿਰਤੀ, ਉਸ ਤੱਤ ਵਿਤੇ ਰੱਬ ਦੇ ਪਿਆਰੇ ਦੀ ਬਿਰਤੀ ਬ੍ਰਹਮ ਆਤਮਾ ਵਿਖੇ ਜੁੜ ਜਾਂਦੀ ਹੈ। ਜਦੋਂ ਉਹਦੀ ਬਿਰਤੀ ਹੋਰ ਆਪਣੇ ਅੰਦਰੂਨੀ ਜਾਂਦੀ ਹੈ ਤੇ ਬ੍ਰਹਮ ਆਤਮਾ ਵਿਖੇ ਜੁੜ ਜਾਂਦੀ ਹੈ।
ਅਲਖ ਲਖਨ ਕੇ ਹਿਤ ਅਨਰਾਗੇ,
ਅਲਖ ਜਿਸ ਨੂੰ ਕਦੀ ਪਹਿਲਾਂ ਜਾਣਿਆ ਨਾ ਜਾਵੇ ਉਹਨੂੰ ਕਹਿੰਦੇ ਅਲਖ, ਜੋ ਲਖਿਆ ਨਾ ਜਾਵੇ ਜਾਣਿਆ ਨਾ ਜਾਵੇ। ਅਸੀਂ ਖਾਲਸਾ ਜੀਓ ਦੁਨੀਆਂ ਬਾਰੇ ਜਾਣਦੇ ਹਾਂ ਕਿ ਫਲਾਣੇ ਬਾਰੇ ਮੈਂ ਜਾਣਦਾ ਉਹ ਕਿਤਨੇ ਪਾਣੀ ਚ, ਇਹੀ ਕਹਿੰਦੇ ਆ। ਕਦੀ ਆਪਣੇ ਬਾਰੇ ਜਾਣਿਆ ਕਿ ਮੈਂ ਕਿਤਨੇ ਪਾਣੀ ਚ ਆ? ਨਹੀਂ, ਅਸੀਂ ਆਪਣੇ ਔਗੁਣਾਂ ਨੂੰ ਹੀ ਬਾਹਰ ਨਹੀਂ ਕੱਢਦੇ ਤੇ ਅਲੱਖ ਨੂੰ ਕਿਵੇਂ ਜਾਣਾਂਗੇ? ਜਿਹੜਾ ਆਪਣਾ ਸਰੂਪ ਹੈ ਅਲੱਖ, ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ, ਤੇ ਫਿਰ ਉਹ ਰੱਬ ਦੇ ਪਿਆਰੇ ਉਸ ਵੱਲ ਉਹਨੂੰ ਜਾਣਨ ਲਈ ਉਹਦੇ ਅਨੁਰਾਗੀ ਬਣ ਜਾਂਦੇ ਕਿ ਉਹਨਾਂ ਦਾ ਪ੍ਰੇਮ ਜਾਗਦਾ ਹੈ ਕਿ ਆਪਣੇ ਅੰਦਰ ਜਾਵਾਂ, ਖੁਭਿਆ ਰਵਾਂ ਉਸ ਆਤਮ ਵਿੱਚ, ਉਸ ਤੱਤ ਵਿੱਚ ਜੋ ਲਖਿਆ ਨਹੀਂ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਭਾਈ ਅਤੱਥ, ਜੋ ਕਥਿਆ ਵੀ ਨਹੀਂ ਜਾਣਾ, ਜੋ ਜਾਣਿਆ ਵੀ ਨਹੀਂ ਜਾਣਾ। ਪਰ ਜਾਣਿਆ ਜਾਣਾ ਨਹੀਂ ਪਰ ਉਹਦਾ ਆਨੰਦ ਤਾਂ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਛੋਟੀ ਜੀ ਇੱਕ ਕੀੜੀ ਮਿਸ਼ਰੀ ਦੇ ਪਹਾੜ ਤੇ ਚੜ ਪਈ ਤੇ ਮਿਸ਼ਰੀ ਕਹਿੰਦੀ ਅੱਜ, ਇਹ ਕੀੜੀ ਕਹਿੰਦੀ ਅੱਜ ਮਿਸ਼ਰੀ ਦਾ ਅੰਤ ਮੈਂ ਪਾ ਲੈਣਾ, ਸਾਰੇ ਪਹਾੜ ਨੂੰ ਮੈਂ ਖਾ ਜਾਵਾਂਗੀ। ਉਹ ਸਿਆਣਾ ਬੰਦਾ ਨੇੜੇ ਖੜਾ ਸੀ, ਉਹ ਕਹਿਣ ਲੱਗਾ, ਉਹ ਕੀੜੀਏ ਤੂੰ ਛੋਟੀ ਜੀ ਤੇ ਪਹਾੜ ਨੂੰ ਕਿਵੇਂ ਖਾਵੇਗੀ? ਫਿਰ ਸੋਚਣ ਲੱਗੀ ਵੀ ਕਿਵੇਂ ਖਾਵਾਂਗੀ। ਸਿਆਣੇ ਨੇ ਆਖਿਆ ਇਸ ਤਰ੍ਹਾਂ ਕਰ, ਆਪਣੇ ਜੀਭ ਦਾ ਸਵਾਦ ਲੈ ਲੈ, ਇਹਨੂੰ ਚੱਕ ਕੇ ਆਪਣਾ ਆਨੰਦ ਪ੍ਰਾਪਤ ਕਰ, ਤੇਰੇ ਤੋਂ ਇਹ ਖਾਇਆ ਨਹੀਂ ਜਾਣਾ। ਇਸੇ ਤਰ੍ਹਾਂ ਖਾਲਸਾ ਜੀਓ ਧੰਨ ਉਹ ਗੁਰਮੁਖ ਜਿਹੜੇ ਆਪਣੀ ਬਿਰਤੀ ਨੂੰ ਜਾਣਨ ਦੀ ਕੋਸ਼ਿਸ਼ ਕਰਦੇ, ਜੋ ਅਲੱਖ ਹੈ ਉਹ ਲੱਖਣ ਦੀ ਕੋਸ਼ਿਸ਼ ਕਰਦੇ ਪਰ ਆਪਣੇ ਆਨੰਦ ਵਿੱਚ ਹੀ ਮਗਨ ਹੋ ਜਾਂਦੇ। ਉਹਨੂੰ ਲੱਖ ਲੱਖ ਕੇ ਜਾਣ ਜਾਣ ਕੇ ਆਨੰਦ ਵਿੱਚ ਲੀਨ ਹੋ ਜਾਂਦੇ ਹਨ। ਧੰਨ ਉਹ ਰੱਬ ਦੇ ਪਿਆਰੇ ਜਿਹੜੇ ਆਪਣੇ ਅੰਦਰ ਜਪਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਇਹੀ ਤਰੀਕਾ ਭਾਈ, ਹੋਰ ਕੋਈ ਤਰੀਕਾ ਨਹੀਂ। ਗੁਰੂ ਦੀ ਬਖਸ਼ਿਸ਼, ਸੰਗਤ ਦੀ ਬਖਸ਼ਿਸ਼, ਗੁਰੂ ਕੇ ਸਿੱਖਾਂ ਦੀ ਅਰਦਾਸ ਤੇ ਮਹਾਰਾਜ ਆਪ ਕਰਾਉਣ ਇਹ ਸਿਮਰਨ, ਤਾਂ ਉਹ ਗੁਰਮੁਖ ਪਿਆਰਾ ਅਲੱਖ ਤੱਕ ਪਹੁੰਚ ਸਕਦਾ ਹੈ।
ਪ੍ਰਥਮ ਲਖਿਓ ਸਿਸਤੇ ਹੋਏ ਤਿਆਗੇ,
ਜੋ ਪਹਿਲਾਂ ਜਾਣਿਆ ਸੀ ਉਹਨੂੰ ਹੁਣ ਅਣਜਾਣਿਆ ਕਰਤਾ, ਉਹਦਾ ਤਿਆਗੀ ਬਣ ਗਿਆ। ਕਈ ਵਾਰੀ ਗੁਰਬਾਣੀ ਦੇ ਜੋ ਅਰਥ ਕਈ ਵਾਰੀ ਤੁਸਾਂ ਨੇ ਸੁਣਿਆ ਹੋਣਾ ਮਸਕੀਨ ਜੀ ਤੋਂ, ਕਿ ਜਿਹੜੇ ਅਰਥ ਪਹਿਲਾਂ ਹੁੰਦੇ ਸਨ ਅੱਜ ਉਸ ਤੋਂ ਬਦਲਾਵ ਆ ਗਿਆ। ਉਹ ਪਹਿਲਾਂ ਬਿਰਤੀ ਬਾਹਰ ਮੁਖੀ ਫਿਰ ਅੰਤਰ ਮੁਖੀ ਹੋ ਗਈ, ਉਹ ਰਸ ਬਦਲ ਗਿਆ। ਜੋ ਅਸੀਂ ਪਹਿਲਾਂ ਸੰਸਾਰ ਨੂੰ ਜਾਣਿਆ ਸੀ, ਕੀ ਜਾਣਿਆ ਸੀ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ, ਜੋ ਬਾਲੂ ਕੀ ਭੀਤ। ਪਹਿਲਾਂ ਇਹ ਜਾਣਨਾ ਹੈ ਕਿ ਵਿਰਾਗ ਦੀ ਬਿਰਤੀ, ਵੈਰਾਗ ਤੋਂ ਬਾਅਦ ਫਿਰ ਉਸ ਤੋਂ ਤਿਆਗੀ ਹੋਣਾ ਹੈ ਕਿ ਨਹੀਂ, ਇਹ ਝੂਠ ਤਾਂ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਫਿਰ ਆ ਗਿਆ ਵਿਵੇਕ, ਉੱਥੇ ਇਹ ਜਾਣਨਾ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਫਿਰ ਇਹ ਜਾਣਨਾ। ਇਸੇ ਤਰ੍ਹਾਂ ਜੋ ਪਹਿਲਾਂ ਜਾਣਿਆ ਸੀ ਕਿ ਮੇਰੀ ਬਿਰਤੀ ਕਿਹਨਾਂ ਕਿਹਨਾਂ ਨੂੰ ਪਹਿਲਾਂ ਜਾਣਦੀ, ਜਿਹੜਾ ਪਹਿਲਾਂ ਜਾਣੇ ਸੀ ਸੰਸਾਰ ਦੁਨੀਆਂ ਨੂੰ ਝੂਠਾ ਜਾਣਿਆ ਸੀ, ਫਿਰ ਉਸ ਤੋਂ ਤਿਆਗ ਹੋ ਕੇ ਇਹ ਬਿਰਤੀ ਅੰਦਰ ਜਾ ਰਹੀ ਹੈ, ਜੋ ਸਤ ਅਕਾਲ ਪੁਰਖ ਹੈ ਪਹਿਲਾਂ ਉਸ ਵੱਲ ਜਾ ਰਹੀ ਹੈ।
ਕਾਰਨ ਕਾਰਜ ਇਕਤਾ ਕਰਨੇ,
ਕਾਰਨ ਅਤੇ ਕਾਰਜ ਇਹ ਦੋਵੇਂ ਓਤ ਪੋਤ ਹੁੰਦੇ ਆ। ਕਾਰਜ ਕੀ ਹੈ ਖਾਲਸਾ ਜੀ? ਉਹ ਕਾਰਜ ਜੋ ਹੋ ਜਾਣਾ, ਦੁਨੀਆ ਇਹ ਕਾਰਜ ਹੈ, ਇਹਦਾ ਕਾਰਨ ਕੀ ਬਣਿਆ? ਕਾਰਨ ਬਣਿਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਇਹ ਕਾਰਨ ਹੈ। ਪਰਮਾਤਮਾ ਨੇ ਇੱਕ ਫੁਰਨਾ ਕੀਤਾ, ਉਹਦਾ ਫੁਰਨਾ ਹੀ ਉਹਦਾ ਕਾਰਜ ਬਣ ਗਿਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਸੰਸਾਰ ਇਹ ਕਾਰਜ ਤੇ ਪਰਮਾਤਮਾ ਕਾਰਨ, ਦੋਵਾਂ ਦੀ ਏਕਤਾ ਕਰਨੀ ਹੈ। ਜਿਵੇਂ ਆਸਾ ਦੀ ਵਾਰ ਵਿਖੇ ਪਹਿਲਾਂ ਜਾਣਿਆ ਸੀ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹ ਕੀ ਹੈ? ਇਹ ਕਾਰਜ ਹੈ, ਸੰਸਾਰ ਸਾਰਾ ਕਾਰਜ। ਤੇ ਹੁਣ ਇਹਦੀ ਏਕਤਾ ਕਰਨੀ ਹੈ ਸੱਚ ਨਾਲ। ਏਕਤਾ ਕੀਤੀ ਗੁਰੂ ਨਾਨਕ ਮਹਾਰਾਜ ਜੀ ਨੇ, ਨਹੀਂ ਭਾਈ ਇੱਕੋ ਹੀ ਹੈ, ਵੀ ਇਹਨਾਂ ਅੰਦਰ ਸੱਚ ਹੈ, ਉਹ ਸੱਚ ਜੋ ਕਾਰਨ ਸਮਾਇਆ ਹੋਇਆ ਉਹ ਏਕਤਾ ਜਾਣਨੀ, ਫਿਰ ਜਾਣਨਾ ਕਿ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਐਸੀ ਬਿਰਤੀ ਆਪਣੇ ਅੰਦਰ ਧਾਰਨ ਕਰਨੀ ਕਿ ਕਾਰਜ ਅਤੇ ਕਾਰਨ ਨੂੰ ਇੱਕ ਅੰਦਰ ਜਾਣਨਾ।
ਜਲ ਤਰੰਗ ਤੇਰੇ ਤੇ ਬਰਨੇ,
ਇੱਥੇ ਭਾਈ ਸਾਹਿਬ ਮਿਸਾਲ ਦੇ ਰਹੇ ਹਨ ਜਲ ਅਤੇ ਤਰੰਗਾ, ਹੁੰਦੀਆਂ ਵੱਖਰੀਆਂ ਵੱਖਰੀਆਂ। ਪਾਣੀ ਟਿਕਿਆ ਹੋਵੇ, ਪਾਣੀ ਵਿਖੇ ਕੋਈ ਵੱਟਾ ਮਾਰੋ, ਕੋਈ ਚੀਜ਼ ਗਿਰੋ, ਤਿਰੰਗਾ ਪੈਦਾ ਹੋ ਗਈਆਂ, ਅਨੇਕਾਂ ਬੁਲਬਲੇ ਆ ਗਏ। ਪਰ ਬੁਲਬਲੇ ਤਿਰੰਗਾ ਕਿਉਂ ਆਈਆਂ? ਉਹ ਪਾਣੀ ਕਰਕੇ ਪੈਦਾ ਹੋਏ, ਉਹ ਹੈ ਪਾਣੀ ਦਾ ਰੂਪ ਹੀ। ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਕਿ ਹਰ ਹਰ ਜਨ ਦੁਈ ਏਕ ਹੈ, ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਜਲ ਤੋਂ ਤਿਰੰਗਾ ਪੈਦਾ ਹੋਈ ਹੈ, ਉਹ ਹੈ ਤਾਂ ਪਾਣੀ ਦਾ ਰੂਪ ਹੀ। ਅਕਾਲ ਉਸਤ ਬਾਣੀ ਵਿਖੇ ਮਹਾਰਾਜ ਇੱਕ ਥਾਂ ਤੇ ਹੋਰ ਬਿਆਨ ਕਰਦੇ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ। ਪਾਣੀ ਦੀਆਂ ਤਰੰਗਾਂ ਉਹ ਕੀ ਹੈ? ਪਾਣੀ ਤਾਂ ਹੈ, ਪਾਣੀ ਬਣ ਗਿਆ ਕਾਰਨ ਤੇ ਕਾਰਜ ਬਣ ਗਏ ਉਹ ਤਰੰਗਾਂ, ਉਹ ਲਹਿਰਾਂ, ਉਹ ਪਾਣੀ ਹੈ। ਦੋਵੇਂ ਓਤ ਮੋਤ ਹੈ, ਕੋਈ ਵਖਰੇਵਾ ਨਹੀਂ ਖਾਲਸਾ ਜੀਓ। ਇਸੇ ਤਰ੍ਹਾਂ ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਣਕ ਵਖਾਨੀ। ਗਹਿਣੇ ਵੱਖਰੇ ਵੱਖਰੇ ਹੋਣ, ਕੋਈ ਮੁੰਦਰੀ, ਕੋਈ ਚੈਨੀ, ਕੋਈ ਕੜਾ, ਹੈ ਤਾਂ ਸਾਰਾ ਸੋਨਾ ਹੀ ਹੈ। ਦੋਵਾਂ ਵਿੱਚ ਇੱਕੋ ਹੀ ਸੋਨਾ ਹੈ, ਪਰ ਨਾਮ ਵੱਖਰੇ ਵੱਖਰੇ ਪੈ ਗਏ। ਇਹ ਸੰਸਾਰ ਅਤੇ ਪਰਮੇਸ਼ਰ ਦੋ ਪਾਸਣ ਲੱਗੇ, ਪਰ ਨਹੀਂ ਖਾਲਸਾ ਜੀ, ਇੱਕੋ ਹੀ ਹੈ। ਜਦੋਂ ਇਹ ਜਾਣਨਾ ਹੈ ਕਾਰਜ ਕਾਰਨ ਇਕਤਾ ਕਰਨੀ, ਜਲ ਅਤੇ ਤਰੰਗ ਵਾਂਗ ਦੋਵਾਂ ਦੀ ਇਸ ਤਰ੍ਹਾਂ ਏਕਤਾ ਆਪਣੇ ਅੰਦਰ ਮਹਿਸੂਸ ਕਰਨੀ ਹੈ।
ਆਦੇ ਉਕਾਰ ਬਰਨ ਦੇ ਨਾਨਾ,
ਉਕਾਰ ਜਿਤਨੇ ਬਰਨ ਹਨ, ਊੜਾ ਐੜਾ ਏੜੀ ਸੱਸਾ, ਇਹ ਵਰਨ, ਇਹ ਵਰਨ ਜਿਹੜੇ ਨਾਨਾ ਪ੍ਰਕਾਰ ਦੇ ਹਨ, ਜਿਹਨੂੰ ਅੱਖਰ ਕਹਿੰਦੇ, ਤੇ ਇਹਨਾਂ ਅੱਖਰਾਂ ਬਾਰੇ ਵੀ ਦੱਸਦੇ ਹਨ।
ਮਤੋਂ ਬਿਨਾ ਨਹੀਂ ਕੁਛ ਆਨਾ,
ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਦੋ ਭਾਵ ਹਨ ਕਿ ਜਿਹੜੇ ਅੱਖਰ ਲਿਖੇ ਜਾਂਦੇ ਉਹ ਲਿਖੇ ਜਾਂਦੇ ਸ਼ਾਹੀ ਦੁਆਰਾ, ਬਿਨਾਂ ਸ਼ਾਹੀ ਤੋਂ ਕੁਝ ਲਿਖਿਆ ਜਾਂਦਾ ਹੀ ਨਹੀਂ। ਊੜਾ ਪੈਣ ਹੈ, ਪੈਨਸਲ ਹੈ, ਜੋ ਪੈਨਸਲ ਸਿੱਕਾ ਹੈ ਉਹ ਤਾਂ ਸ਼ਾਹੀ ਦਾ ਰੂਪ ਹੈ, ਕੋਈ ਪੈਨ ਹੈ, ਕੋਈ ਕਲਮ ਹੈ, ਉਹ ਸ਼ਾਹੀ ਰੂਪ ਹੈ। ਜਿਤਨੇ ਅੱਖਰ ਪਾਏ ਗਏ ਉਹ ਸ਼ਾਹੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਇਸੇ ਤਰ੍ਹਾਂ ਖਾਲਸਾ ਜੀਓ, ਜਦੋਂ ਗੁਰਸਿੱਖ ਦੇ ਅੰਦਰ ਇੱਕ ਛਾਪ ਪੈ ਜਾਵੇ, ਉਹ ਐਸੀ ਬਿਰਤੀ ਦੀ ਛਾਪ ਜਿੱਥੇ ਫਿਰ ਸ਼ਾਹੀ ਦੀ ਲੋੜ ਨਹੀਂ ਪੈਂਦੀ। ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾਹੇ। ਕਬੀਰ ਸਾਹਿਬ ਜੀ ਆਖਦੇ ਕਿ ਅੱਖਰ ਦਾ ਅੱਖਰੀ ਅਰਥ ਹੈ ਅਕਸ਼ਰ, ਸ਼ਰ ਨਾਸ਼ ਹੋ ਜਾਣਾ, ਤੇ ਐੜਾ ਰਹਿਤ ਨਹੀਂ, ਜਿਹੜਾ ਖਤਮ ਨਾ ਹੋਵੇ, ਨਾਸ਼ ਨਾ ਹੋਵੇ, ਉਹਨੂੰ ਕਹਿੰਦੇ ਅਕਸ਼ਰ। ਦੁਨੀਆਂ ਦੇ ਅੱਖਰ ਜਿਤਨੇ ਹਨ ਭਾਈ, ਉਹ ਸ਼ਾਹੀ ਰੂਪ ਹਨ, ਬਾਹਰੀ ਅੱਖਰ। ਜਿਹੜਾ ਅੰਦਰੂਨੀ ਅੱਖਰ ਉਹ ਅਕਸ਼ਰ ਹੈ, ਉਹ ਖਤਮ ਨਹੀਂ ਹੁੰਦਾ। ਤੇ ਉੱਥੇ ਜਦੋਂ ਬਿਰਤੀ ਲੈ ਹੋਣੀ ਹੈ, ਉੱਥੇ ਬਿਰਤੀ ਵੀ ਨਹੀਂ ਖਤਮ ਹੋਵੇਗੀ, ਫਿਰ ਉਹ ਬਿਰਤੀ ਵੀ ਅਕਸ਼ਰ ਰੂਪ ਬਣ ਜਾਏਗੀ। ਬਾਕੀ ਦੁਨੀਆਂ ਵਿਖੇ ਜਿਤਨੇ ਅੱਖਰ ਪੈਂਦੇ ਹਨ ਉਹ ਕੇਵਲ ਸ਼ਾਹੀ ਤੋਂ ਪੈਂਦੇ ਹਨ, ਸ਼ਾਹੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ।
ਅੰਤਕਰਨ ਬਿਰਤੀ ਉੱਠ ਜਾਵੇ,
ਜਦੋਂ ਇਸ ਤਰ੍ਹਾਂ ਅੰਤਸ਼ਕਰਨ ਦੀ ਬਿਰਤੀ ਬਾਹਰ ਉੱਠਦੀ ਹੈ। ਅੰਤਸ਼ਕਰਨ ਮਨ ਦੀ ਬਿਰਤੀ, ਜਿਹਨੂੰ ਕਹਿੰਦੇ ਮਨ ਬੁੱਧ ਚਿੱਤ ਅਹੰਕਾਰ, ਜਦੋਂ ਇਹ ਬਿਰਤੀ ਉੱਠ ਕੇ ਬਾਹਰ ਜਾਂਦੀ ਹੈ,
ਵੈ ਅਨਸੂਤ ਚਿੰਤਨ ਕੋ ਤਵੈ,
ਤੇ ਜਿੱਥੋਂ ਬਿਰਤੀ ਉੱਠੀ ਹੈ ਉਹ ਕੀ ਸੀ? ਉਹ ਅੰਦਰੋਂ ਚੇਤਨ ਆਤਮਾ ਸੀ। ਉਥੋਂ ਬਿਰਤੀ ਉੱਠ ਕੇ ਅੱਖਾਂ ਦੁਆਰਾ ਬਾਹਰ ਗਈ ਤੇ ਉਹਨੇ ਬਾਹਰ ਕੀ ਵੇਖਿਆ? ਜਿਹੜਾ ਬੰਦਾ ਜੁੜਿਆ ਹੋਇਆ ਹੈ ਉਹ ਜੁੜਿਆ ਹੋਇਆ ਵੇਖਦਾ, ਜਿਹਦੀ ਬਿਰਤੀ ਅੰਦਰ ਟੁੱਟੀ ਹੋਈ ਹੈ ਉਹ ਟੁੱਟਿਆ ਹੋਇਆ ਵੇਖਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਜਿਹੜੀ ਅੰਦਰੋਂ ਬਿਰਤੀ ਬਾਹਰ ਆ ਰਹੀ ਹੈ, ਵਾਹਿਗੁਰੂ 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 ਵਾਹਿਗੁਰੂ। ਇਹ ਜਿਹੜੀ ਬਿਰਤੀ ਜੁੜੀ ਹੋਈ ਬਾਹਰ ਆਵੇ ਅੱਖਾਂ ਦੁਆਰਾ, ਕੰਨਾਂ ਦੁਆਰਾ, ਨਾਸਕਾ ਦੁਆਰਾ, ਚਮੜੀ ਦੁਆਰਾ, ਗਿਆਨ ਇੰਦਰੀਆਂ ਦੁਆਰਾ, ਜਦੋਂ ਇਹ ਬਿਰਤੀ ਬਾਹਰ ਜਾਂਦੀ ਹੈ,
ਨਿਕਸੀ ਬਾਹਰ ਲੋਚਨ ਦੁਆਰੇ,
ਅੱਖਾਂ ਇਹ ਦੁਆਰਾ ਹੈ ਇੱਕ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਵੱਖ ਵੱਖ ਦੁਆਰਿਆਂ ਦੁਆਰਾ, ਅੱਖਾਂ ਦੁਆਰਾ ਇਹ ਮਨ ਦੀ ਬਿਰਤੀ ਬਾਹਰ ਗਈ। ਉਹ ਕਿਹੜੀ ਬਿਰਤੀ ਸੀ? ਉਹ ਚੇਤਨ ਦੀ ਬਿਰਤੀ ਸੀ, ਆਤਮ ਦੀ ਬਿਰਤੀ ਜੋ ਟਿਕੀ ਹੋਈ ਹੈ। ਟਿਕੀ ਹੋਈ ਬਿਰਤੀ ਜਦੋਂ ਅੱਖਾਂ ਦੁਆਰਾ ਬਾਹਰ ਗਈ, ਕੰਨਾਂ ਦੁਆਰਾ ਬਾਹਰ ਗਈ, ਚਮੜੀ ਦੁਆਰਾ ਬਾਹਰ ਜਾਂਦੀ ਹੈ, ਗੇ ਪਦਾਰਥ ਜਿਤਨੇ ਅੱਗੇ ਪਦਾਰਥ ਪਏ ਹਨ, ਗਿਆਤਾ ਗਿਆਨ ਗੇ ਇਹ ਤ੍ਰਿਪੁਟੀ, ਤੇ ਗੇ ਜਿਸ ਵੱਲ ਬਿਰਤੀ ਜਾ ਰਹੀ ਹੈ, ਮੰਨ ਲਓ ਸਾਹਮਣੇ ਕੋਈ ਸ਼ਖਸ ਬੈਠਾ ਹੈ ਉਸ ਵੱਲ ਬਿਰਤੀ ਜਾ ਰਹੀ ਹੈ। ਜਿਹੜੀ ਅੰਦਰੋਂ ਬਿਰਤੀ ਉੱਠੀ, ਉਹ ਬਿਰਤੀ ਉਠਾਉਣ ਵਾਲਾ ਕੌਣ ਸੀ? ਗਿਆਤਾ, ਜਿਹਦੀ ਬਿਰਤੀ ਉੱਠੀ ਹੈ, ਜਿਹਦੀ ਬਿਰਤੀ ਉੱਠ ਕੇ ਜੋ ਰੂਪ ਉਹਦਾ ਬਾਹਰ ਦੇਖਣ ਨੂੰ ਜਾ ਰਿਹਾ, ਉਹਨੂੰ ਕਹਿੰਦੇ ਗਿਆਨ। ਤੇ ਜਿਹਦਾ ਗਿਆਨ ਉਹ ਲੈਣਾ ਚਾਹੁੰਦਾ, ਸਾਹਮਣੇ ਕੋਈ ਵਸਤੂ ਹੈ, ਕੋਈ ਸ਼ੇਰ ਹੈ, ਕੋਈ ਚੀਤਾ ਹੈ, ਕੋਈ ਹਾਥੀ ਹੈ, ਘੋੜਾ ਹੈ, ਕੋਈ ਬੰਦਾ ਹੈ, ਜਿਹਦਾ ਗਿਆਨ ਉਹ ਲੈਣ ਜਾ ਰਿਹਾ ਉਹ ਗੇ ਹੈ, ਉਹ ਬਿਰਤੀ ਉਸੇ ਵਰਗੀ ਬਣ ਗਈ। ਜਿਹੜੀ ਬਿੰਦੀ ਬਿਰਤੀ ਅੰਦਰੋਂ ਬਾਹਰ ਆਈ ਅੱਖਾਂ ਰਾਹੀਂ ਕੰਨਾਂ ਰਾਹੀਂ, ਜਿੱਥੇ ਬਿਰਤੀ ਗਈ ਹੈ ਉਹ ਉਸੇ ਵਰਗੀ ਗੇ ਪਦਾਰਥ ਵਿੱਚ ਲੀਨ ਹੋ ਜਾਂਦੀ ਹੈ,
ਤਦਾਕਾਰ ਤਿਨਕੇ ਸੰਗ ਹੋਏ,
ਉਸੇ ਵਰਗੀ ਉਹ ਬਣ ਜਾਂਦੀ ਹੈ, ਤਦਾਕਾਰ ਸੰਬੰਧ ਉਹਦੇ ਵਰਗਾ ਬਣ ਜਾਂਦਾ। ਸਮਝ ਲਓ ਸਾਡੀ ਅੱਖਾਂ ਦੀ ਬਿਰਤੀ ਕਿਸੇ ਘੋੜੇ ਵੱਲ ਗਈ, ਬਿਰਤੀ ਪਹਿਲਾਂ ਟਿਕੀ ਹੋਈ ਸੀ, ਟਿਕੀ ਹੋਈ ਬਿਰਤੀ ਬਾਹਰ ਗਈ ਤੇ ਘੋੜੇ ਵੱਲ ਗਈ, ਬਿਰਤੀ ਨੇ ਘੋੜੇ ਦਾ ਰੂਪ ਧਾਰ ਲਿਆ, ਅੱਖਾਂ ਸਾਹਮਣੇ ਘੋੜਾ ਆ ਗਿਆ। ਅੱਖੋ ਸਤਨਾਮ ਸ੍ਰੀ
ਵਾਹਿਗੁਰੂ।
ਟਿਕੀ ਹੋਈ ਬਿਰਤੀ ਹੁਣ ਚੱਲ ਹੋ ਗਈ, ਚੱਲ ਚਲਾਏਮਾਨ, ਪਰ ਖਾਸ ਚਲਾਏਮਾਨ ਇਸ ਤਰ੍ਹਾਂ ਨਾ ਹੋਵੇ ਕਿ ਬਿਰਤੀ ਤੋਂ ਬਿਰਤੀ ਇੱਕ ਹੋ ਜਾਵੇ। ਘੋੜੇ ਦੀ ਬਿਰਤੀ ਜਿਹੜੀ ਆਤਮ ਰੂਪ ਬਿਰਤੀ ਸੀ, ਘੋੜਾ ਵੀ ਤਾਂ ਚੇਤਨ ਹੈ, ਚੇਤਨ ਦੀ ਬਿਰਤੀ ਜੁੜ ਕੇ ਚੇਤਨ ਨਾਲ ਚੇਤਨ ਹੋ ਜਾਵੇ ਤਾਂ ਠੀਕ ਸੀ, ਤਾਂ ਇੱਕ ਲਖਤਾ ਸੀ, ਪਰ ਨਹੀਂ। ਇਹ ਬਿਰਤੀ ਜਿਹੜੀ ਅੰਦਰੋਂ ਉੱਠੀ ਹੈ ਤੇ ਉੱਠ ਕੇ ਉਸੇ ਦਾ ਰੂਪ ਬਣ ਗਈ, ਉਹਨੂੰ ਕਹਿੰਦੇ ਤਦਾਤਮੇ ਸੰਬੰਧ, ਉਸੇ ਵਰਗੀ ਉਹ ਬਿਰਤੀ ਬਣ ਜਾਂਦੀ ਹੈ।
ਪ੍ਰਾਪਤ ਗਿਆਨ ਤਵੈ ਤੇ ਸੋਏ,
ਉਹਦਾ ਗਿਆਨ ਪ੍ਰਾਪਤ ਕਰਦਾ ਕਿ ਸਾਹਮਣੇ ਫਲਾਣਾ ਬੰਦਾ ਆਇਆ, ਫਲਾਣਾ ਹਾਥੀ ਹੈ, ਫਲਾਣਾ ਘੋੜਾ ਹੈ, ਇਹ ਕਿਹੜੀ ਨਸਲ ਦਾ ਹੈ, ਇਹ ਚੰਗਾ ਹੈ, ਇਹ ਬੁਰਾ ਹੈ, ਉਹ ਉਸੇ ਦਾ ਗਿਆਨ ਉਹ ਪ੍ਰਾਪਤ ਕਰਦਾ ਹੈ।
ਬ੍ਰਿਤੀ ਅਵਛਿੰਨ ਚਿੱਤ, ਕਟ ਅਵਛਿੰਨ ਚਿੱਤ।
ਦੋ ਬਿਰਤੀਆਂ ਹਨ, ਬਿਰਤੀ ਜਿਹੜੀ ਅੰਦਰਲੀ ਬਿਰਤੀ ਘੱਟ ਦੀ ਬਿਰਤੀ ਹੈ, ਉਹ ਵੀ ਆਤਮਾ ਸੀ, ਤੇ ਦੂਜੇ ਦੀ ਬਿਰਤੀ ਅਵਛਿੰਨ ਚੇਤਨ ਦੀ ਬਿਰਤੀ, ਉਹ ਵੀ ਆਤਮਾ ਸੀ। ਇੱਥੇ ਉਹ ਅਵਸਥਾ ਭਾਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇੱਕੋ ਹੀ ਅਵਸਥਾ ਹੈ ਕਿ ਅੰਦਰਲੀ ਜਿਹੜੀ ਬਿਰਤੀ ਉੱਠੀ ਸੀ ਉਹ ਬਿਰਤੀ ਜਦੋਂ ਦੂਜੇ ਵੱਲ ਗਈ, ਦੂਜੇ ਦੇ ਅਕਸ਼ ਵੱਲ ਗਈ, ਉਹਦਾ ਅੰਦਰੂਨੀ ਸਰੂਪ, ਉਹਦਾ ਚੇਤਨ ਆਤਮ ਜਦੋਂ ਦੋਵਾਂ ਨੇ ਇੱਕ ਮਿਕਤਾ ਪ੍ਰਾਪਤ ਕੀਤੀ ਹੈ,
ਦੋਨੋਂ ਕੋ ਅਵਰਨ ਸੰਘਾਰ ਕੀਤ,
ਦੋਵਾਂ ਦਾ ਪਰਦਾ ਖਤਮ ਕੀਤਾ, ਅਖੋ ਸਤਨਾਮ, ਬਸ ਪਰਦਾ ਹੀ ਖਤਮ ਕਰਨਾ ਸੀ, ਅਵਰਨ ਸੰਘਾਰ, ਅਵਰਨ ਪਰਦਾ ਖਤਮ ਕਰਨਾ, ਦੋਵਾਂ ਦਾ ਵਖਰੇਵਾ ਖਤਮ ਕਰਨਾ ਸੀ ਕਿ ਫਲਾਣਾ ਬੰਦਾ ਹੈ, ਫਲਾਣੀ ਜਾਤੀ ਦਾ ਹੈ, ਫਲਾਣਾ ਹਾਥੀ ਹੈ, ਫਲਾਣਾ ਘੋੜਾ ਹੈ, ਇਹ ਖੱਤਰੀ ਹੈ, ਇਹ ਸ਼ੂਦਰ ਹੈ, ਇਹ ਹਿੰਦੂ ਹੈ, ਮੁਸਲਮਾਨ ਹੈ, ਫਿਰ ਤਾਂ ਰਹਿੰਦਾ ਹੀ ਨਹੀਂ। ਉਹ ਤਾਂ ਬਿਰਤੀ ਜਿਹੜੀ ਚੇਤਨ ਦੀ ਬਿਰਤੀ ਉਸ ਨਾਲ ਜੁੜਿਆ ਹੈ, ਤੇ ਉੱਥੇ ਭਾਈ ਪਰਦਾ ਖਤਮ ਹੋ ਜਾਂਦਾ ਹੈ, ਇਹ ਆਵਰਣ ਇਹ ਖਤਮ ਹੋ ਕੇ ਇੱਕ ਮਿਕਤਾ ਦੀ ਅਵਸਥਾ ਵਿਖੇ ਪਹੁੰਚਣ ਦੀ ਕਿਰਿਆ ਕਰਦਾ ਹੈ।
ਏਕਤਾ ਕੋ ਪ੍ਰਾਪਤ ਹੋਏ,
ਜਦੋਂ ਦੋਵੇਂ ਇੱਕ ਹੋ ਗਏ, ਭਾਵ ਅੱਖੀ ਅੰਦਰ ਦੇਖਦਾ, ਅੱਖਾਂ ਦੁਆਰਾ ਬਹਿ ਕੇ ਵੇਖਦਾ ਪਿਆ, ਦਰਸ਼ਨ ਵਿੱਚ ਦਿਸੈ, ਸਾਹਮਣੇ ਕਿਹੜਾ ਦਿਸ ਰਿਹਾ, ਉਹ ਆਪ ਹੀ ਵਿਖ ਰਿਹਾ, ਉਹ ਵਿਆਪਕ ਹੈ, ਦੂਜੇ ਵਿੱਚ ਵੀ ਉਹੀ ਤੇ ਆਪਣੇ ਵਿੱਚ ਵੀ ਉਹੀ, ਇਹ ਏਕਤਾ ਕਰਨੀ, ਜਲ ਤਰੰਗ, ਜਲ ਤੇ ਤਰੰਗ ਵਾਂਗ ਏਕਤਾ, ਸੋਨੇ ਸੋਨੇ ਦੇ ਗਹਿਣਿਆਂ ਵਾਂਗ ਏਕਤਾ, ਦੋਵੇਂ ਇੱਕ ਰੂਪ। ਇਸੇ ਤਰ੍ਹਾਂ ਹਰ ਤੇ ਹਰੀ ਦੇ ਪਿਆਰੇ ਇੱਕ, ਏਕਤਾ ਕਰਨੀ, ਦੋਵਾਂ ਨੂੰ ਇਸ ਤਰ੍ਹਾਂ ਇੱਕ ਕਰਨਾ ਹੈ,
ਅਨੇਕ ਗਿਆਨ ਲੈ ਸੋਏ,
ਤੇ ਫਿਰ ਬੰਦਾ ਅਨੇਕ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਦਾ ਹੈ। ਤੇ ਦੂਜਾ ਭਾਵ ਇਹਦਾ, ਜਿਹੜੀ ਅਨੇਕਤਾ ਹੈ ਉਹ ਲੈ ਹੋ ਜਾਂਦੀ ਹੈ, ਅਨੇਕਤਾ ਖਤਮ ਹੋ ਜਾਂਦੀ ਹੈ ਉੱਥੇ, ਉੱਥੇ ਫਿਰ ਇਹੀ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮੈਂ ਹੈ ਚਾਨਣ ਹੋਏ, ਇਹ ਉਹ ਰੱਬ ਦਾ ਪਿਆਰਾ ਏਕਤਾ ਗ੍ਰਹਿਣ ਕਰਦਾ ਹੈ।
ਤ੍ਰਿਪੁਟੀ ਗਿਆਤਾ ਗੇਰੋ ਗਿਆਨ,
ਤ੍ਰਿਪੁਟੀ ਜਿੱਥੇ ਤਿੰਨ ਤਰ੍ਹਾਂ ਦਾ ਵੱਖਰਾ ਵੱਖਰਾ ਸਾਨੂੰ ਪ੍ਰਤੀਬਿੰਬ ਪ੍ਰਤੀਤ ਹੁੰਦਾ ਹੈ ਕਿ ਗਿਆਤਾ ਮੈਂ ਹੋਰ ਹਾਂ, ਗੇ ਦੂਜਾ ਬੰਦਾ ਹੋਰ ਹੈ, ਤੇ ਗਿਆਨ ਜਿਹੜਾ ਦੂਜੇ ਬੰਦੇ ਬਾਰੇ ਮੈਂ ਕੁਛ ਜਾਣਿਆ ਹੈ ਉਹ ਹੋਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗਿਆਨ ਕਿ ਦੂਜੇ ਬਾਰੇ ਕੁਛ ਜਾਣਨਾ ਕਿ ਬੰਦਾ ਤੇ ਬੜਾ ਭੈੜਾ, ਇਹ ਜਾਣਿਆ, ਇਹ ਗਿਆਨ ਹੈ, ਬੰਦਾ ਬਣ ਗਿਆ ਗੇ, ਤੇ ਗਿਆਤਾ ਮੈਂ ਜਾਣਿਆ ਕੁਝ। ਇਹ ਜਿਹੜੀ ਤ੍ਰਿਪੁਟੀ ਹੈ, ਗਿਆਤਾ ਗਿਆਨ ਗੇ ਦੀ
ਮੇਰੇ ਉਹ ਬ੍ਰਹਮ ਸਬਦ ਕੈ ਸਮਾਨ।
ਉੱਥੇ ਫਿਰ ਕੁਝ ਰਹਿੰਦਾ ਹੀ ਨਹੀਂ, ਉੱਥੇ ਉਹ ਵੀ ਤੇ ਮੈਂ ਵੀ ਇੱਕ ਹੀ, ਦੋਵੇਂ ਚੇਤਨ ਆਤਮ। ਤੇ ਜਿਹੜੀ ਗਿਆਨ ਦੀ ਬਿਰਤੀ ਆਈ ਉਹ ਵੀ ਚੇਤਨ ਆਤਮ। ਵਾਹਿਗੁਰੂ 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 ਵਾਹਿਗੁਰੂ। ਜਿਹੜਾ ਅੰਦਰੋਂ ਗਿਆਨ ਉੱਠਿਆ, ਉਹ ਗਿਆਨ ਉੱਠਿਆ ਦੂਜੇ ਨੂੰ ਪ੍ਰਾਪਤ ਕਰਨ ਲਈ। ਦੂਜਾ ਹੈ ਕਿ ਉਹਨੂੰ ਜਾਣ ਲਿਆ ਦੂਜਾ ਵੀ ਤਾਂ ਉਹੀ ਹੈ ਜੋ ਮੇਰਾ ਰੂਪ ਹੈ ਭਾਈ ਕਨਈਆ ਜੀ, ਕਿ ਦੂਜੇ ਵਿੱਚ ਵੀ ਉਹੀ ਧੰਨ ਗੁਰੂ ਕਲਗੀਧਰ ਪਾਤਸ਼ਾਹ, ਮੇਰੇ ਵਿੱਚ ਵੀ ਉਹੀ ਧੰਨ ਗੁਰੂ ਕਲਗੀਧਰ ਪਾਤਸ਼ਾਹ, ਤੇ ਇੱਕ ਹੀ ਜਾਣਿਆ। ਇਸ ਤਰ੍ਹਾਂ ਗਿਆਤਾ ਗਿਆਨ ਗੇ ਤ੍ਰਿਪੁਟੀ ਵਿੱਚ ਇੱਕ ਨੂੰ ਜਾਣਨਾ ਹੈ।
ਜਥਾ ਤਾਲ ਮੈਂ ਨੀਰ ਬਿਸਾਲਾ ਕੂਲ ਕੇ ਦੁਆਰਾ ਹੈ ਕਰ ਚਾਲਾ।
ਜਿਵੇਂ ਕਿਸੇ ਤਲਾਬ ਵਿੱਚ ਪਾਣੀ ਹੈ ਤੇ ਉਹ ਪਾਣੀ ਹੁਣ ਦੂਜੇ ਪਾਸੇ ਲੈ ਜਾਣਾ ਹੈ, ਜਾਂ ਫਿਰ ਕੋਈ ਖੂਹ ਹੈ, ਖੂਹ ਚ ਪਾਣੀ ਹੈ ਤੇ ਖੂਹ ਤੇ ਜਿਹੜੀਆਂ ਟਿੰਡਾਂ ਘੁੰਮਦੀਆਂ ਉਹ ਪਾਣੀ ਨੂੰ ਬਾਹਰ ਕੱਢਦੀਆਂ। ਜਿਵੇਂ ਕਿਸੇ ਤਲਾਅ ਦਾ ਪਾਣੀ, ਕਿਸੇ ਖੂਹ ਦਾ ਪਾਣੀ ਟਿੰਡਾਂ ਦੁਆਰਾ ਖਾਲੀਆਂ ਦੁਆਰਾ ਦੂਜੇ ਪਾਸੇ ਖੇਤਾਂ ਵਿਖੇ ਜਾਂਦਾ ਹੈ।
ਯਾਰੀ ਰੂਪ ਬਣੇ ਸੋ ਜਾਏ ਤੀਨੋਂ ਮੈਂ ਅਕਾਸ਼ਿਕ ਭਾਏ।
ਤੇ ਜਿਹੜਾ ਪਾਣੀ ਖੂਹ ਦਾ ਪਾਣੀ ਲਾ ਲੋ, ਤਲਾਅ ਦਾ ਪਾਣੀ ਲਾ ਲੋ, ਉਹ ਖਾਲ ਦੁਆਰਾ ਕਿਆਰੀ ਵੀ ਜਾ ਰਿਹਾ ਤੇ ਹੈ ਤਾਂ ਪਾਣੀ ਉਹ, ਪਰ ਉਸ ਪਾਣੀ ਨੂੰ ਚਾਹੀਦਾ ਹੈ ਆਕਾਸ਼। ਉਹ ਪਾਣੀ ਅੱਗੇ ਅੱਗੇ ਜਾ ਰਿਹਾ ਜਿੱਥੇ ਉਹਨੂੰ ਆਕਾਸ਼ ਮਿਲੀ ਜਾਵੇ। ਆਕਾਸ਼ ਦਾ ਖਾਲਸਾ ਜੀ ਅੱਖਰੀ ਅਰਥ ਹੈ ਜੋ ਸਾਨੂੰ ਬਹਿਣ ਨੂੰ ਉੱਠਣ ਨੂੰ ਥਾਂ ਟਿਕਾਣਾ ਦਵੇ, ਅਵਕਾਸ਼ ਦਵੇ, ਖਾਲੀ ਜਗ੍ਹਾ ਦਵੇ, ਉਹਨੂੰ ਕਹਿੰਦੇ ਆਕਾਸ਼। ਜਿੱਥੇ ਬੈਠੇ ਹਾਂ ਇੱਥੇ ਬੈਠੇ ਕਿਉਂ, ਤੇ ਖਾਲੀ ਜਗ੍ਹਾ ਸੀ ਤਾਂ ਬੈਠੇ ਹਾਂ, ਕੱਲ ਨੂੰ ਕੋਈ ਹੋਰ ਬਹਿ ਜਾਏਗਾ ਸਾਡੀ ਥਾਂ ਨਹੀਂ ਇੱਥੇ ਰਹਿਣੀ। ਜਿਹੜਾ ਬਹਿਣ ਉੱਠਣ ਨੂੰ ਸਾਨੂੰ ਥਾਂ ਦਵੇ, ਅਵਕਾਸ਼ ਦਵੇ, ਉਹਨੂੰ ਕਹਿੰਦੇ ਆਕਾਸ਼। ਜਿਹੜਾ ਖੂਹ ਦਾ ਪਾਣੀ ਟਿੰਡਾਂ ਦੁਆਰਾ ਬਾਹਰ ਆਇਆ ਤੇ ਖਾਲੀ ਰਾਹੀਂ ਖੇਤਾਂ ਵਿਖੇ ਜਾ ਰਿਹਾ ਭਾਈ, ਤੇ ਉੱਥੇ ਫਿਰ ਅੱਗੇ ਅੱਗੇ ਖਾਲੀ ਜਗ੍ਹਾ ਹੈ, ਉੱਥੇ ਜਾਈ ਜਾ ਰਿਹਾ ਜਾਈ ਜਾ ਰਿਹਾ, ਉਹ ਉਸੇ ਦਾ ਰੂਪ ਬਣ ਜਾਂਦਾ ਹੈ।
ਦਾਲ ਕੋਲ ਕਿਆਰੀ ਮੈਂ ਨਬ ਸਿਮ ਤ੍ਰਿਪਤੀ ਮੈਂ ਬ੍ਰਹਮ ਸੋ ਲਬ।
ਤਾਲ ਤਲਾ ਕੂਲ ਜਿਵੇਂ ਖਾਲੀਆਂ ਜਾ ਰਹੀਆਂ ਦਾਲੀਆਂ ਜਾ ਰਹੀਆਂ ਜੋ ਮਰਜ਼ੀ ਲਾ ਲਓ, ਉੱਥੇ ਵੀ ਖਾਲੀ ਜਗ੍ਹਾ ਆਕਾਸ਼ ਹੈ। ਜਿਸ ਕਿਆਰੀ ਵਿਖੇ ਉਹ ਪਾਣੀ ਪਹੁੰਚਿਆ ਉੱਥੇ ਪਹਿਲਾਂ ਖਾਲੀ ਜਗ੍ਹਾ ਸੀ ਤਾਂ ਪਾਣੀ ਪਹੁੰਚਿਆ, ਤੇ ਉੱਥੇ ਵੀ ਆਕਾਸ਼ ਹੈ। ਹਰ ਥਾਂ ਤੇ ਜਿਵੇਂ ਆਕਾਸ਼ ਹੈ ਉਸ ਖੂਹ ਵਿੱਚ, ਉਸ ਤਲਾਬ ਵਿੱਚ, ਉਸ ਖਾਲੀਆਂ ਵਿੱਚ, ਉਹਨਾਂ ਕਿਆਰਿਆਂ ਵਿੱਚ, ਜਿਵੇਂ ਹਰ ਥਾਂ ਤੇ ਆਕਾਸ਼ ਹੈ।
ਵਿਆਪਕ ਹੈ ਆਕਾਸ਼ ਕੀ ਨਿਆਏ ਸਭਨ ਪ੍ਰਕਾਸ਼ ਹੈ ਸਭਨੀ ਥਾਏ।
ਇਸੇ ਤਰ੍ਹਾਂ ਖਾਲਸਾ ਜੀ ਉਹ ਜਿਹੜੀ ਸਾਡੀ ਅੰਤਸ਼ ਕਰਨ ਦੀ ਬਿਰਤੀ ਇਹਨਾਂ ਅੱਖਾਂ ਦੁਆਰਾ ਬਾਹਰ ਗਈ ਤੇ ਬਾਹਰ ਕੀ ਵੇਖਿਆ, ਬਾਹਰ ਕਿਆਰੀ ਵੇਖੀ, ਤੇ ਬਿਰਤੀ ਜਿੱਥੇ ਜਿੱਥੇ ਜਿਸ ਕਿਆਰੀ ਵਿੱਚ ਗਈ, ਜਿਸ ਬੰਦੇ ਵੱਲ ਗਈ, ਜਿਸ ਸ਼ਖਸ ਵੱਲ ਗਈ ਉਸੇ ਦਾ ਰੂਪ ਬਣ ਗਈ। ਤੇ ਦੂਜੇ ਵਿੱਚ ਵੀ ਜਿਵੇਂ ਆਕਾਸ਼ ਹਰ ਥਾਂ ਤੇ ਹੈ ਤੇ ਹਰ ਥਾਂ ਤੇ ਪਰਮੇਸ਼ਵਰ ਵੀ ਵਿਆਪਕ ਹੈ। ਆਕਾਸ਼ ਦੀ ਨਿਆਈ ਵਿਆਪਕ ਹੈ ਸਭ ਹੀ ਕੇ ਵਿਖੇ, ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬਿਆਨ ਕਰਦੇ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਵਰ ਵੀ ਹਰ ਥਾਂ ਤੇ ਵਿਆਪਕ ਹੈ। ਜਿਹੜੀ ਅੰਦਰ ਦੀ ਬਿਰਤੀ ਉੱਠੀ ਤੇ ਉਹ ਬਿਰਤੀ ਅੰਤਸ਼ਕਰਨ ਦੀ ਉੱਠ ਕੇ ਬਾਹਰ ਗਈ, ਜਿਸ ਨੂੰ ਉਸਨੇ ਵੇਖਿਆ ਹੈ ਤੇ ਵੇਖਣ ਵਾਲਾ ਵੀ ਉਹੀ ਤੇ ਜਿਹੜਾ ਵੇਖ ਰਿਹਾ ਉਹ ਵੀ ਉਹੀ, ਤੇ ਜਿਹਨੂੰ ਕਹਿੰਦੇ ਭਾਈ ਗੁਰਦਾਸ ਜੀ ਅੱਖੀ ਅੰਦਰ ਵੇਖਦਾ ਦਰਸ਼ਨ ਵਿੱਚ ਦਿਸੈ ਆਪੇ। ਉਹ ਪਾਣੀ ਦੀ ਨਿਆਈ ਜਿਵੇਂ ਪਾਣੀ ਖੂਹ ਵਿੱਚ ਸੀ, ਪਾਣੀ ਤਲਾਅ ਚ ਵੀ ਸੀ ਤੇ ਪਾਣੀ ਉਹਨਾਂ ਖਾਲਾ ਦੁਆਰਾ ਨਾਲੀਆਂ ਦੁਆਰਾ ਪਹੁੰਚ ਗਿਆ ਕਿਆਰੀ ਵਿੱਚ, ਇਸੇ ਤਰ੍ਹਾਂ ਉਹੀ ਬਿਰਤੀ ਖਾਲਸਾ ਜੀ ਉਹ ਸਾਡੇ ਅੰਦਰ ਵੀ ਹੈ, ਅੱਖਾਂ ਦੁਆਰਾ ਬਾਹਰ ਵੀ ਜਾ ਰਹੀ ਹੈ, ਦੂਜੇ ਨਾਲ ਮਿਲ ਕੇ ਉਹ ਇੱਕ ਹੋ ਗਈ ਹੈ।
ਅੰਤਕਰਨ ਬਿਰਤੀ ਇਸ ਕੇ ਹੈ ਪ੍ਰਕਾਸ਼ਕ ਦੋਨ ਬੜੇ,
ਤੇ ਇਹ ਅੰਤਸ਼ਕਰਨ ਅਤੇ ਅੰਤਸ਼ਕਰਨ ਦੀ ਬਿਰਤੀ ਇਹ ਦੋਵਾਂ ਨੂੰ ਪ੍ਰਕਾਸ਼ ਦੀ ਹੈ। ਜਿਹੜੀ ਅੰਦਰਲੀ ਬਿਰਤੀ ਉੱਠੀ ਉਹ ਕਿਹਨੂੰ ਪ੍ਰਕਾਸ਼ ਦੀ ਹੈ? ਉਹ ਅੰਤਸ਼ਕਰਨ ਨੂੰ ਪ੍ਰਕਾਸ਼ ਦੀ ਹੈ। ਜਿਹੜੀ ਅੰਤਸ਼ਕਰਨ ਦੀ ਬਿਰਤੀ ਬਾਹਰ ਜਾ ਰਹੀ ਹੈ ਉਹਨੂੰ ਵੀ ਉਹ ਸਹਾਰਾ ਦੇ ਰਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜੀ ਅੰਦਰੋਂ ਬਿਰਤੀ ਉੱਠੀ ਹੈ ਉੱਠ ਕੇ ਅੰਤਸ਼ਕਰਨ ਦਾ ਪ੍ਰਕਾਸ਼ ਦੀ ਹੈ। ਇਹ ਥੋੜਾ ਵਿਸ਼ਾ ਹੋਰ ਗੰਭੀਰ ਆ ਗਿਆ। ਜਿਹੜੀ ਅੰਦਰੋਂ ਬਿਰਤੀ ਉੱਠੀ ਉਹ ਅੰਤਸ਼ਕਰਨ ਮਨ ਨੂੰ ਤਾਂ ਪ੍ਰਕਾਸ਼ ਦੇ ਰਹੀ ਹੈ, ਬੁੱਧੀ ਨੂੰ ਪ੍ਰਕਾਸ਼ ਦੇ ਰਹੀ ਹੈ, ਅਹੰ ਨੂੰ ਪ੍ਰਕਾਸ਼ ਦੇ ਰਹੀ ਹੈ, ਚਿੱਤ ਨੂੰ ਪ੍ਰਕਾਸ਼ ਦੇ ਰਹੀ ਹੈ। ਤੇ ਉਸ ਬਿਰਤੀ ਤੋਂ ਬਿਨਾਂ ਮਨ ਵੀ ਜੜ ਹੈ, ਬੁੱਧੀ ਵੀ ਜੜ ਹੈ, ਅਹੰ ਵੀ ਜੜ ਹੈ ਤੇ ਚਿੱਤ ਵੀ ਜੜ ਹੈ। ਉਹਨੂੰ ਵੀ ਪ੍ਰਕਾਸ਼ ਰਹੀ ਹੈ। ਅਤੇ ਖਾਲਸਾ ਜੀ ਉਹ ਜਿਹੜੀ ਬਿਰਤੀ ਬਾਹਰ ਜਾ ਰਹੀ ਹੈ ਉਹਨੂੰ ਵੀ ਪ੍ਰਕਾਸ਼ ਰਹੀ ਹੈ। ਇਸ ਤਰ੍ਹਾਂ ਇਹ ਮਨ ਦੀ ਬਿਰਤੀ ਹਰ ਥਾਂ ਤੇ ਜਿਹੜੀ ਅੰਦਰੋਂ ਪ੍ਰਕਾਸ਼ਿਤ ਹੋ ਕੇ ਬਾਹਰ ਜਾ ਰਹੀ ਹੈ ਉਹ ਇੱਕ ਹੋ ਜਾਂਦੀ ਹੈ। ਤੇ ਇਹਦੇ ਬਾਰੇ ਹੋਰ ਖੁਲਾਸਾ ਕਰਨਗੇ ਭਾਈ ਦਇਆ ਸਿੰਘ ਜੀ। ਉਹ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸਰਵਣ ਕਰਨਾ।